ਵਾਹਿਗੁਰੂ ਸਾਹਿਬ ਜੀ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ ਇੱਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ, ਤਿਨ੍ਹਾਂ ਦੇ ਜੀਵਨ ਨੂੰ ਅਸੀਂ ਵਿਚਾਰ ਰਹੇ ਹਾਂ। ਆਓ ਲੜੀ ਨੂੰ ਆਰੰਭ ਕਰੀਏ ਔਰ ਆਰੰਭਤਾ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਹੇ ਪਾਤਸ਼ਾਹ ਜੀ, ਆਪ ਜੀਆਂ ਨੇ ਰਹਿਮਤ ਕਰਨੀ, ਆਪ ਵਿੱਚ ਵਰਤਣਾ ਅਤੇ ਵਿਚਾਰਾਂ ਦੀ ਸਾਂਝ ਆਪ ਕਰਾਉਣੀ। ਆਪ ਜੀ ਕਰੋ ਕਿਰਪਾ, ਬਖਸ਼ੋ ਅਸੀਸ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਦਾ ਜੀਵਨ ਅਸੀਂ ਇੱਥੋਂ ਤੱਕ ਵਿਚਾਰ ਚੁੱਕੇ ਹਾਂ ਕਿ ਜਿਸ ਵੇਲੇ ਭਾਈ ਲਹਿਣਾ ਜੀ ਦੇ ਰੂਪ ਦੇ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਖਡੂਰ ਦੀ ਧਰਤੀ 'ਤੇ ਆਉਂਦੇ ਹੈ, ਅਜੇ ਗੁਰੂ ਨਹੀਂ ਬਣੇ, ਨਾ ਹੀ ਅਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਸੰਗ ਪ੍ਰਾਪਤ ਹੋਇਆ, ਕਹਿੰਦੇ ਸਮਾਂ ਬੀਤਦਾ ਗਿਆ। ਭਾਈ ਫੇਰੂ ਮੱਲ ਜੀ 1526 ਨੂੰ ਈਸਵੀ ਨੂੰ ਚੜ੍ਹਾਈ ਕਰਦੇ ਹੈ। ਹੁਣ ਘਰ ਦਾ ਕਾਰੋਬਾਰ, ਦੁਕਾਨ ਦੀ ਜਿੰਨੀ ਵੀ ਜ਼ਿੰਮੇਵਾਰੀ ਹੈ, ਇਹ ਆਪ ਜੀਆਂ ਦੇ ਸਿਰ 'ਤੇ ਆ ਪੈਂਦੀ ਹੈ। ਹੁਣ ਇਸ ਸਮੇਂ ਦੇ ਵਿੱਚ ਆਪ ਜੀਆਂ ਦੀ ਉਮਰ ਤਕਰੀਬਨ 22 ਕੁ ਸਾਲਾਂ ਦੀ ਹੈ, ਔਰ ਹੋਰ ਜਿਹੜੇ ਧਰਮ ਦੇ ਕਰਮ ਹੈ ਕਿ ਦੇਵੀ ਦੇ ਦਰਸ਼ਨਾਂ ਨੂੰ, ਯਾਤਰਾ ਨੂੰ ਲੈ ਕਰਕੇ ਸੰਗਤ ਸੰਗ ਜਾਣਾ, ਔਰ ਆਲੇ ਦੁਆਲੇ ਦੇ ਪਿੰਡ ਦੇ ਲੋਕਾਂ ਦੇ ਘਰਾਂ ਦੇ ਵਿੱਚ ਜਾ ਕਰਕੇ ਵੀ ਭੇਟਾਵਾਂ ਗਾਉਣੀਆਂ। ਕਹਿੰਦੇ ਜਿਸ ਵੇਲੇ ਲੋਕ ਉਸ ਸਮੇਂ ਦੇ ਵਿੱਚ, ਕਿਉਂਕਿ ਸਤੰਬਰ ਅਕਤੂਬਰ ਦਾ ਮਹੀਨਾ, ਅਕਤੂਬਰ ਨਵੰਬਰ ਦਾ ਮਹੀਨਾ ਹੈ, ਅਤੇ ਯਾਤਰਾਵਾਂ ਉਸ ਸਮੇਂ ਦੇ ਵਿੱਚ ਜਿਹੜੇ ਭਗਤ ਹੈ ਦੇਵੀ ਦੇ, ਉਹ ਯਾਤਰਾਵਾਂ ਜਿਹੜੀ ਜੰਮੂ ਕਸ਼ਮੀਰ ਵੱਲ, ਜੰਮੂ ਵੱਲ ਜਿਹੜੀ ਦੇਵੀ, ਜਿਹੜਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਉਦਾਸੀ ਦੌਰਾਨ ਜਿਹੜੇ ਅਸਥਾਨ 'ਤੇ ਗਏ ਹੈ ਪਾਤਸ਼ਾਹ, ਵੈਸ਼ਨੋ ਦੇਵੀ 'ਤੇ ਜਾ ਕਰਕੇ ਵੀ ਪਾਤਸ਼ਾਹ ਨੇ ਉੱਥੇ ਗੁਰਮਤਿ ਦਾ ਪ੍ਰਚਾਰ ਕੀਤਾ ਹੈ, ਔਰ ਉਸ ਜਗ੍ਹਾ 'ਤੇ ਲੋਕ ਇਹਨਾਂ ਦਿਨਾਂ ਦੇ ਵਿੱਚ ਜਾਣਾ ਆਰੰਭ ਕਰ ਦਿੰਦੇ ਹੈ। ਇੱਧਰ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਬਾਰੇ ਅਸੀਂ ਵਿਚਾਰੀਏ, ਕਹਿੰਦੇ ਸੰਸਾਰਿਕ ਨਜ਼ਰੀਏ ਅਨੁਸਾਰ ਦੇਖੀਏ ਤਾਂ ਦੁਕਾਨ ਦਾ ਕਾਰੋਬਾਰ ਬਹੁਤ ਚੰਗਾ ਚੱਲ ਰਿਹਾ ਸੀ, ਪਰਿਵਾਰਕ ਤੌਰ 'ਤੇ ਪੂਰੀ ਤਰ੍ਹਾਂ ਸੁਖੀ ਸਨ ਭਾਈ ਲਹਿਣਾ ਜੀ। ਆਪ ਜੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਦੇ, ਕਹਿੰਦੇ ਹੌਲੀ ਹੌਲੀ ਸਮਾਂ ਬੀਤਿਆ, ਜਦੋਂ ਆਨੰਦ ਕਾਰਜ ਹੋਇਆ, ਦੋ ਪੁੱਤਰ ਹੋਏ ਹੈ, ਬਾਬਾ ਦਾਤੂ ਜੀ ਔਰ ਬਾਬਾ ਦਾਸੂ ਜੀ, ਔਰ ਤੀਜੀ ਚਾਰ ਦੋ ਪੁੱਤਰ ਹੈ ਅਤੇ ਦੋ ਧੀਆਂ ਨੇ ਗੁਰੂ ਅਮਰ ਅੰਗਦ ਸਾਹਿਬ ਮਹਾਰਾਜ ਜੀ ਦੀਆਂ। ਬਾਬਾ ਦਾਤੂ, ਬਾਬਾ ਦਾਸੂ ਜੀ ਪੁੱਤਰ ਨੇ ਅਤੇ ਬੀਬੀ ਅਮਰੋ ਅਤੇ ਬੀਬੀ ਅਨੋਖੀ ਦੋ ਪੁੱਤਰੀਆਂ ਨੇ। ਹੁਣ ਇਹ ਇਤਿਹਾਸ ਦੇ ਵਿੱਚ ਇਹ ਅਸੀਂ ਮੈਂ ਦੱਸ ਜਾਵਾਂ ਕਿ ਬੀਬੀ ਅਮਰੋ ਹੈ ਉਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਉਹਨਾਂ ਦੀ ਪੁੱਤਰੀ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਭਤੀਜੇ ਦੇ ਨਾਲ ਵਿਆਹੁਣਾ ਹੈ, ਔਰ ਉਹ ਜਿਹੜਾ ਸਮਾਂ ਬਣਨਾ ਹੈ, ਜਿਹੜਾ ਅਗਾਂਹ ਜਾ ਕਰਕੇ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਜੀਵਨ ਦੇ ਬਾਰੇ ਅਸੀਂ, ਗੁਰੂ ਅਮਰਦਾਸ ਮਹਾਰਾਜ ਜੀ ਨੇ ਜੀਵਨ ਦੇ ਬਾਰੇ ਅਸੀਂ ਵਿਚਾਰਨਾ ਹੈ, ਉਸ ਸਮੇਂ ਇਹਨਾਂ ਗੱਲਾਂ ਦਾ ਜ਼ਿਕਰ ਹੋਵੇਗਾ। ਅੱਜ ਹੋਇਆ ਕਿ ਅੱਜ ਕਾਰੋਬਾਰ ਵੀ ਵਧੀਆ ਚੱਲਦਾ ਏ, ਘਰ ਪਰਿਵਾਰ ਵੀ ਵਧੀਆ ਏ, ਔਰ ਸੰਸਾਰ ਦੇ ਵਿੱਚ ਵਿਚਰਦੇ ਆਇਆ ਧਰਮ ਦੇ ਕਰਮ ਵੀ ਕਰਦੇ ਆ ਭਾਈ ਲਹਿਣਾ ਜੀ। ਅੱਜ ਕੀ ਕਰਦੇ ਆ, ਹਰ ਸਾਲ ਦੇਵੀ ਦੇ ਦਰਸ਼ਨਾਂ ਨੂੰ ਸੰਗ ਵੀ ਲੈ ਕੇ ਜਾਂਦੇ ਆ, ਅਤੇ ਦੇਵੀ ਦੇ ਦਰਸ਼ਨਾਂ ਤੋਂ ਆ ਕਰਕੇ ਵਾਪਸ ਫਿਰ ਆਪਣੇ ਕਾਰੋਬਾਰ 'ਤੇ ਲੱਗ ਜਾਂਦੇ ਆ। ਅੱਜ ਉਹ ਸਮਾਂ ਆ ਗਿਆ ਜਦੋਂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਉਹਨਾਂ ਦਾ ਸੰਗ, ਭਾਈ ਲਹਿਣਾ ਜੀ ਦਾ ਸੰਗ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੇ ਨਾਲ ਹੋਣਾ ਹੈ। ਦੁਨੀਆ ਦੇ ਵਿੱਚ ਬਹੁਤ ਲੋਕ ਤੁਰੇ ਫਿਰਦੇ ਹੈ, ਬੜੇ ਲੋਕ ਹੈ ਕਿ ਧਰਮ ਦੇ ਕਰਮ ਛੱਡ ਕਰਕੇ, ਧਰਮ ਦੇ ਨਾਂ 'ਤੇ ਲੋਕਾਂ ਨੂੰ ਲੁੱਟਦੇ ਹੈ, ਧਰਮ ਦੇ ਅਸਲ ਕੰਮ ਛੱਡ ਕਰਕੇ ਕੇਵਲ ਦਿਖਾਵੇ ਦੇ ਤੌਰ 'ਤੇ ਧਾਰਮਿਕ ਬਣਨਾ, ਔਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਕਿ ਜਿਹੜੇ ਦਿਖਾਵੇ ਦੇ ਤੌਰ ਤੇ ਧਾਰਮਿਕ ਬਣਦੇ ਆ, ਜਿਹੜੇ ਦਿਖਾਵੇ ਤੌਰ ਤੇ ਉਹਨਾਂ ਬਾਰੇ ਪਾਤਸ਼ਾਹ ਨੇ ਇੱਕ ਪਾਵਨ ਬਚਨ ਵੀ ਪੜ੍ਹੇ ਆ, ਜਿਹੜੇ ਅਸੀਂ ਪੜ੍ਹੇ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੱਜਣ ਦੇ ਕੋਲ ਗਏ ਆ। ਹਜ਼ੂਰ ਕਹਿੰਦੇ, ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ। ਅਤੇ ਬਹੁਤ ਜ਼ਿਆਦਾ ਭੁਲੇਖਾ ਪਾਇਆ ਹੋਇਆ ਜਿਹੜਾ ਬਾਹਰ ਧਾਰਮਿਕ ਲਿਬਾਸ ਹੋਵੇ ਔਰ ਅੰਦਰ ਭਰਮ ਭੁਲੇਖਾ ਪਿਆ ਹੋਵੇ। ਅੱਜ ਕੀ ਹੋਇਆ, ਭਾਈ ਲਹਿਣਾ ਜੀ ਸੰਗ ਲੈ ਕੇ ਜਾਂਦੇ ਹੈ ਔਰ ਜਿਤਨੇ ਵੀ ਲੋਕ ਹੈ ਉਹ ਸੰਗ ਦੇ ਨਾਲ ਜਾਂਦੇ ਹੈ। ਉਹ ਸੰਗ ਦੇ ਨਾਲ ਜਾ ਕਰਕੇ ਕਹਿੰਦੇ, ਅੱਜ ਇੱਕ ਸਮਾਂ ਇਵੇਂ ਦਾ ਆਇਆ ਜਦੋਂ ਭਾਈ ਲਹਿਣਾ ਜੀ ਚੱਲਦਿਆਂ ਚੱਲਦਿਆਂ ਮਨ ਦੇ ਵਿੱਚ ਵਿਚਾਰ ਹੁੰਦੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਜੀਵਨ ਦੇ ਬਾਰੇ। ਕਹਿੰਦੇ, ਇੱਥੇ ਖਡੂਰ ਦੀ ਧਰਤੀ 'ਤੇ ਭਾਈ ਜੋਧ ਜੀ ਵੱਸਦੇ ਹੈ। ਇਹਨਾਂ ਨੇ ਅੰਮ੍ਰਿਤ ਵੇਲੇ ਉੱਠ ਕਰਕੇ ਆਸਾ ਕੀ ਵਾਰ ਦਾ ਪਾਵਨ ਬਚਨ ਉਚਾਰਨ ਕਰਨੇ, ਬਚਨ ਪੜ੍ਹਨੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ ਸੰਗ ਕੀ ਜੀਆਂ ਦਾ ਸੰਗ ਕੀਤਾ ਹੈ ਔਰ ਸਿੱਖੀ ਧਾਰਨ ਕੀਤੀ ਹੋਈ ਹੈ। ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ ਸੰਗ ਕਰਨ ਦੇ ਨਾਲ ਮਨ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਵਸਿਆ ਹੋਇਆ ਹੈ। ਅੱਜ ਹੋਇਆ ਕਿ ਜਿਸ ਵੇਲੇ ਭਾਈ ਜੋਧ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਬਚਨ ਪੜ੍ਹਦੇ ਹੈ, ਆਸਾ ਕੀ ਵਾਰ ਦੇ ਵਿੱਚੋਂ ਪੌੜੀ ਪੜ੍ਹਦੇ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਆਪਣੇ ਆਪੇ ਨੂੰ ਸੰਕੋਚ ਕਰਕੇ ਗੁਰੂ ਦੀ ਸੇਵਾ ਕਿਵੇਂ ਕਰਨੀ ਹੈ, ਇਸ ਪਾਵਨ ਬਚਨਾਂ ਦੇ ਬਾਰੇ ਦੱਸਿਆ। ਕਹਿੰਦੇ, ਭਾਈ ਲਹਿਣਾ ਜੀ ਉਹਨਾਂ ਨੇ ਕੀ ਕੀਤਾ, ਪਾਵਨ ਸ਼ਬਦ ਸੁਣੇ ਹੈ, ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ। ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ ਹੈ ਕਿ ਜਿਸ ਤਰੀਕੇ ਦੇ ਨਾਲ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ, ਜਿਉਂ ਸਾਹਿਬ ਨਾਲ ਨਹਾਰੀਐ ਅਤੇ ਵੇਹਾ ਪਾਸਾ ਢਾਲੀਐ ਕਿ ਸ਼ਲਾਹੇ ਉੱਪਰ ਘਾਲੀਐ, ਕਿ ਜਿਸ ਤਰੀਕੇ ਦੇ ਨਾਲ ਜਿੱਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਕਿ ਜਿਹਨੂੰ ਪ੍ਰਾਪਤ ਕਰਨ ਦੇ ਨਾਲ ਜਿਸ ਦੀ ਆਰਾਧਨਾ ਕਰਨ ਦੇ ਨਾਲ ਮਨ ਵਿੱਚ ਸੁੱਖ ਆਉਂਦਾ ਹੈ, ਮਨ ਵਿੱਚ ਸ਼ਾਂਤੀ ਆਉਂਦੀ ਹੈ, ਮਨ ਵਿੱਚ ਇਕਾਗਰਤਾ ਆਉਂਦੀ ਹੈ, ਉਸ ਸਾਹਿਬ ਦੇ ਗੁਣ ਹਮੇਸ਼ਾ ਅੰਦਰ ਸੰਭਾਲ ਕੇ ਰੱਖੀਏ, ਕਿ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ, ਉਹਦੇ ਪ੍ਰਤੀ ਕਦੇ ਵੀ ਮੰਦਾ ਬੋਲ ਨਾ ਬੋਲੀਏ, ਆਪਣੇ ਅੰਦਰ ਲੰਬੀ ਸੋਚ ਰੱਖ ਕਰਕੇ ਚੱਲੀਏ, ਜਿਉਂ ਸਾਹਿਬ ਨਾਲ ਨਾ ਹਾਰੀਐ ਅਤੇ ਵੇਹਾ ਪਾਸਾ ਢਾਲੀਐ। ਇਹ ਬਚਨ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀਆਂ ਦੇ ਜਦੋਂ ਭਾਈ ਜੋਧ ਜੀ ਨੇ ਪੜ੍ਹੇ ਹੈ। ਕਹਿੰਦੇ, ਇਹ ਉਹ ਦਿਨ ਨੇ ਅਕਤੂਬਰ ਨਵੰਬਰ ਦਾ ਮਹੀਨਾ ਜਦੋਂ ਲੋਕ ਦੇਵੀ ਦੇ ਸੰਗ ਲੈ ਕੇ ਜਾਇਆ ਕਰਦੇ ਹੈ, ਤਕਰੀਬਨ ਸੰਨ 1532 ਹੈ। ਭਾਈ ਲਹਿਣਾ ਜੀ ਨੇ ਉਹਨਾਂ ਦਿਨਾਂ ਦੇ ਵਿੱਚ ਸੰਗ ਵੀ ਲੈ ਕੇ ਜਾਣਾ ਭਾਈ ਜੋਧ ਜੀ ਪਾਸੋਂ ਪੁੱਛਿਆ ਹੈ, ਇਹ ਭਾਈ ਇਹ ਤੂੰ ਕਿਹਨਾਂ ਦੇ ਬਚਨ ਪੜ੍ਹਦਾ ਪਿਆ ਹੈ। ਭਾਈ ਜੋਧ ਜੀ ਨੇ ਸਾਰਾ ਦੱਸਿਆ ਔਰ ਉਹਨਾਂ ਪਾਵਨ ਬਚਨਾਂ ਦਾ ਅਰਥ ਕੋਈ ਔਖਾ ਨਹੀਂ ਸੀ, ਉਹ ਪੰਜਾਬੀ ਬੋਲੀ ਉਸ ਇਲਾਕੇ ਦੀ ਬੋਲੀ ਸੀ। ਭਾਈ ਲਹਿਣਾ ਜੀ ਨੂੰ ਉਹਨੂੰ ਸਮਝਣ ਦੇ ਵਿੱਚ ਰੱਤੀ ਭਰ ਵੀ ਔਖਾਈ ਨਾ ਹੋਈ। ਕਹਿੰਦੇ, ਜਦੋਂ ਉਹ ਬਚਨ ਸੁਣੇ ਹੈ, ਭਾਈ ਲਹਿਣਾ ਜੀ ਨੇ ਭਾਈ ਜੋਧ ਜੀ ਪਾਸੋਂ ਪੁੱਛਣਾ ਕੀਤਾ, ਇਹ ਭਾਈ ਇਹ ਕਿਹਨਾਂ ਦੀ ਬਾਣੀ ਹੈ? ਅਤੇ ਗੁਰੂ ਨਾਨਕ ਗੁਰੂ ਭਾਈ ਲਹਿਣਾ ਜੀ ਕਹਿਣ ਲੱਗੇ, ਭਾਈ ਜੋਧ ਜੀ ਕਹਿਣ ਲੱਗੇ, ਇਹ ਭਾਈ ਲਹਿਣਾ ਜੀ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅਮੋਲਕ ਬਚਨ ਨੇ। ਅਤੇ ਮਨ ਵਿੱਚ ਵਿਚਾਰ ਆਈ ਭਾਈ ਲਹਿਣਾ ਜੀ ਦੇ ਕਿ ਜਿਨ੍ਹਾਂ ਦੇ ਬਚਨ ਪੜ੍ਹਨ ਦੇ ਨਾਲ ਅੰਦਰ ਇੰਨਾ ਧਰਵਾਸ ਮਿਲਿਆ ਏ, ਜਿਨ੍ਹਾਂ ਦੇ ਬਚਨ ਪੜ੍ਹਨ ਦੇ ਨਾਲ ਅੰਦਰ ਇੰਨਾ ਸੁੱਖ ਪ੍ਰਾਪਤ ਹੋਇਆ ਏ, ਉਹਨਾਂ ਦੇ ਦੀਦਾਰ ਕਰਨ ਦੇ ਨਾਲ ਕਿੰਨਾ ਕੁ ਸੁੱਖ ਮਿਲੇਗਾ। ਮੈਂ ਇੱਕ ਇਹ ਵੀ ਗੱਲ ਯਾਦ ਕਰਾ ਦਿਆਂ ਕਿ ਮਾਤਾ ਭਾਈ ਆਪਣੀ ਭੂਆ ਵਿਰਾਈ ਦੇ ਨਾਲ ਜਦੋਂ ਖਡੂਰ ਦੀ ਧਰਤੀ 'ਤੇ ਕਿਤੇ ਇੱਥੋਂ ਚੱਲ ਕੇ ਧੰਨ ਗੁਰੂ ਬਾਬਾ ਅੰਗਦ ਜੀ ਦੇਵ ਜੀ ਬਾਬਾ ਅੰਗਦ ਜੀ ਭਾਈ ਲਹਿਣਾ ਜੀ ਆਉਂਦੇ ਹੈ ਔਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਦੋ ਵਾਰ ਸੰਗਤ ਵੀ ਕੀਤੀ ਹੈ, ਔਰ ਸੰਗਤ ਕਿਸ ਲਿਬਾਸ ਦੇ ਵਿੱਚ ਕੀਤੀ ਹੈ? ਉਹ ਜੋਗੀਆਂ ਵਾਲਾ ਭਗਵਾਂ ਲਿਬਾਸ। ਜਦੋਂ ਧੰਨ ਗੁਰੂ ਅੰਗਦ ਨਾਨਕ ਸਾਹਿਬ ਮਹਾਰਾਜ ਜੀ ਨੇ ਉਦਾਸੀਆਂ ਦੀ ਆਰੰਭਤਾ ਕੀਤੀ ਹੈ, ਉਸ ਸਮੇਂ ਭਾਈ ਲਹਿਣਾ ਜੀ ਔਰ ਭਾਈ ਮਾਤਾ ਵਿਰਾਈ ਜੀ ਉਹਨਾਂ ਨੇ ਪਾਤਸ਼ਾਹ ਦੀ ਸੰਗਤ ਕਰਕੇ ਉਹ ਸਤ ਸੰਗਤ ਦਾ ਲਾਹਾ ਪ੍ਰਾਪਤ ਕੀਤਾ ਹੈ। ਕਹਿੰਦੇ, ਅੱਜ ਮਨ ਦੇ ਵਿੱਚ ਤਾਂ ਗਏ ਕਿ ਕਿਉਂ ਨਾ ਹੋਵੇ, ਜਿਨ੍ਹਾਂ ਦੇ ਮੁਲਕ ਬਚਨ ਇੰਨਾ ਸੁੱਖ ਦਿੰਦੇ ਆ ਉਹਨਾਂ ਦੇ ਦੀਦਾਰ ਕੀਤੇ ਜਾਣ। ਅਕਤੂਬਰ ਨਵੰਬਰ ਦਾ ਮਹੀਨਾ ਸੰਨ 1532 ਹੈ। ਭਾਈ ਲਹਿਣਾ ਜੀ ਸੰਗ ਲੈ ਕਰਕੇ ਦੇਵੀ ਦੇ ਦਰਸ਼ਨਾਂ ਨੂੰ ਗਏ। ਕਹਿੰਦੇ, ਜੰਮੂ ਵੱਲ ਨੂੰ ਜਦੋਂ ਜਾਈਦਾ ਸੀ ਇਹੀ ਰਸਤਾ ਸੀ, ਕਰਤਾਰਪੁਰੇ ਦੇ ਕੋਲ ਆ ਕੇ ਜਦੋਂ ਰਾਤ ਠਹਿਰੇ ਹੈ, ਸਵੇਰ ਦਾ ਸਮਾਂ ਹੋਇਆ, ਸਵੇਰ ਦਾ ਸਮਾਂ ਹੋਣ 'ਤੇ ਜਦੋਂ ਸੰਗ ਚੱਲਣ ਦੀ ਤਿਆਰੀ ਕਰਦਾ ਹੈ, ਅਤੇ ਭਾਈ ਲਹਿਣਾ ਜੀ ਨੂੰ ਸੰਗ ਨੂੰ ਅੱਗੇ ਤੁਰ ਕੇ ਕਹਿੰਦੇ, ਮੈਂ ਇੱਥੇ ਕੋਲ ਹੀ ਕਰਤਾਰਪੁਰ ਦੀ ਧਰਤੀ 'ਤੇ ਜਾਣਾ, ਘੋੜੀ ਲਈ ਹੈ। ਭਾਈ ਲਹਿਣਾ ਜੀ ਘੋੜੀ 'ਤੇ ਚੜ੍ਹ ਕੇ ਕਰਤਾਰਪੁਰ ਦੀ ਧਰਤੀ ਨੂੰ ਚੱਲ ਪਿਆ। ਇਹ ਪ੍ਰਸੰਗ ਅਸੀਂ ਪਿੱਛੇ ਵੀ ਵਾਚਿਆ ਸੀ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਉਸ ਸਮੇਂ ਦੇ ਵਿੱਚ ਵਾਹੀ ਖੇਤੀ ਕਰਦੇ ਹੈ, ਕਹਿੰਦੇ ਭਾਈ ਲਹਿਣਾ ਜੀ ਜਦੋਂ ਘੋੜੀ ਤੇ ਚੜ੍ਹੇ ਜਾ ਰਹੇ ਐ, ਅੱਜ ਭਾਈ ਲਹਿਣਾ ਜੀ ਦੇ ਮਨ ਦੇ ਵਿੱਚ ਇਹ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਦੀਦਾਰ ਕਰਨ ਤੋਂ ਬਿਨਾਂ ਨਹੀਂ ਜਾਣਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਉਸ ਸਮੇਂ ਦੇ ਵਿੱਚ ਖੇਤਾਂ 'ਚ ਕੰਮ ਕਰਦੇ ਪਏ ਐ, ਭਾਈ ਲਹਿਣਾ ਜੀ ਨੇ ਘੋੜੀ ਦੀ ਵਾਗ ਮੋੜੀ ਐ, ਕਰਤਾਰਪੁਰ ਦੀ ਧਰਤੀ ਨੂੰ ਤੁਰੇ ਐ। ਪਿੰਡ ਦੇ ਲਾਗੇ ਪਹੁੰਚ ਕਰਕੇ ਇੱਕ ਬਜ਼ੁਰਗ ਮਿਲਿਆ, ਬਜ਼ੁਰਗ ਨੂੰ ਪੁੱਛਣਾ ਕੀਤਾ ਕਿ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਧਰਮਸਾਲ ਦੇ ਵਿੱਚ ਜਾਣਾ ਹੈ। ਕਹਿੰਦੇ ਬਜ਼ੁਰਗ ਨੇ ਕੀ ਕੀਤਾ, ਕਹਿੰਦੇ ਚੱਲ ਮੇਰੇ ਪਿੱਛੇ ਪਿੱਛੇ ਆ ਜਾ, ਘੋੜੀ ਦੀ ਵਾਗ ਫੜੀ ਹੈ ਆਪ ਅੱਗੇ ਅੱਗੇ। ਅਤੇ ਭਾਈ ਲਹਿਣਾ ਜੀ ਘੋੜੀ ਤੇ ਚੜ੍ਹੇ ਹੋਏ ਪਿੱਛੇ ਜਾਂਦੇ ਹੈ। ਜਦੋਂ ਧਰਮਸ਼ਾਲ ਪਹੁੰਚੇ ਹੈ, ਧਰਮਸ਼ਾਲ ਦੇ ਕੋਲ ਗਏ ਹੈ, ਅਤੇ ਉਸ ਬਜ਼ੁਰਗ ਨੇ ਇਸ਼ਾਰਾ ਕੀਤਾ ਕਿ ਉਹ ਕਿਲੇ ਦੇ ਨਾਲ ਘੋੜੀ ਨੂੰ ਬੰਨ੍ਹ ਕੇ ਵਾਪਸ ਆ ਜਾਓ। ਅਤੇ ਜਦੋਂ ਘੋੜੀ ਨੂੰ ਬੰਨ੍ਹ ਕੇ ਕਿਲੇ ਤੇ ਵਾਪਸ ਆਉਂਦਾ, ਕੀ ਤੱਕਦਾ, ਜਿਹੜਾ ਬਜ਼ੁਰਗ ਘੋੜੀ ਦੀ ਵਾਗ ਫੜ ਕੇ ਲੈ ਕੇ ਆਇਆ ਏ, ਉਹੀ ਬਜ਼ੁਰਗ ਅੱਜ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਉਹ ਸੰਗਤਾਂ ਨੂੰ ਉਪਦੇਸ਼ ਕਰਦੇ ਪਏ ਹੈ। ਅਤੇ ਭਾਈ ਲਹਿਣਾ ਜੀ, ਮੈਂ ਇੱਕ ਗੱਲ ਯਾਦ ਕਰਾ ਦਿਆਂ, ਇੱਥੇ ਸ਼ੰਕਾ ਨਾ ਰਹੇ ਕਿ ਜੇਕਰ ਪਹਿਲਾਂ ਸੰਗਤ ਕੀਤੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੀ, ਅਤੇ ਹੁਣ ਪਹਿਚਾਣ ਕਿਉਂ ਨਹੀਂ ਆਈ। ਪਹਿਲਾਂ ਸੰਗਤ ਕੀਤੀ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਦਾਸੀਆਂ ਦੇ ਵੇਲੇ, ਉਦੋਂ ਪਾਤਸ਼ਾਹ ਦੇ ਤਨ 'ਤੇ ਭਗਵੇਂ ਕੱਪੜੇ ਸਨ, ਅਤੇ ਉਦੋਂ ਭਗਵੇਂ ਕੱਪੜੇ ਹੋਣ ਕਰਕੇ ਉਹ ਲਿਬਾਸ ਸਾਧਾਂ ਵਾਲਾ ਸੀ। ਅੱਜ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਦੀਦਾਰ ਪਾਏ ਹੈ, ਅੱਜ ਇਸ ਪਾਤਸ਼ਾਹ ਕਿਰਤ ਕਰਦੇ ਹੈ, ਅੱਜ ਖੇਤਾਂ ਦੇ ਵਿੱਚ ਵਾਹੀ ਜੋਤੀ ਕਰਦੇ ਹੈ, ਉਹ ਨਦੀਨ ਕੱਢਣ ਵਾਲੇ ਕੱਪੜਿਆਂ ਦੇ ਨਾਲ ਹੀ ਲਿਬੜੇ ਕੱਪੜੇ ਹੈ, ਪਰਨਾ ਵੀ ਕਿਤੇ ਢੰਗ ਦਾ ਨਹੀਂ ਭੱਜਾ ਹੋਵੇਗਾ, ਹੱਥ ਪੈਰ ਲਿਬੜੇ ਹੈ। ਅਤੇ ਭਾਈ ਲਹਿਣਾ ਜੀ ਪਹਿਚਾਨਣ ਤੋਂ ਉੱਕ ਗਏ ਹੈ, ਅੱਜ ਜਦੋਂ ਸਾਹਮਣੇ ਆ ਕੇ ਤੱਕਿਆ ਅਤੇ ਮਨ ਦੇ ਵਿੱਚ ਵਿਚਾਰਦਾ ਪਛਤਾਉਂਦਾ ਹੈ ਕਿ ਮੈਂ ਜਿਸ ਮਾਲਕ ਦੇ ਦੀਦਾਰ ਪਾਉਣ ਆਇਆ, ਉਹ ਮਾਲਕ ਦੇ ਮੇਰੀ ਘੋੜੀ ਦੀ ਵਾਗ ਫੜ ਕੇ ਲੈ ਕੇ ਆਏ ਹੈ, ਮੇਰੇ ਕੋਲੋਂ ਬੜੀ ਵੱਡੀ ਭੁੱਲ ਹੋਈ ਹੈ। ਅੱਜ ਹੋਇਆ ਕਿ ਭਾਈ ਲਹਿਣਾ ਜੀ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਚਰਨਾਂ 'ਤੇ ਨਮਸਕਾਰ ਕੀਤੀ ਹੈ, ਅਤੇ ਪਾਤਸ਼ਾਹ ਨੂੰ ਕਹਿਣ ਲੱਗੇ, ਹੇ ਪਾਤਸ਼ਾਹ ਮੇਰੇ ਕੋਲੋਂ ਭੁੱਲ ਹੋ ਗਈ ਹੈ, ਤੁਸੀਂ ਮੇਰੇ ਅੱਗੇ ਅੱਗੇ, ਅਤੇ ਮੈਂ ਤੁਹਾਡੇ ਪਿੱਛੇ ਤੁਹਾਨੂੰ ਪਹਿਚਾਣ ਵੀ ਨਾ ਸਕਿਆ। ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਆ, ਭਾਈ ਤੇਰਾ ਨਾਮ ਕੀ ਹੈ? ਅਤੇ ਭਾਈ ਲਹਿਣਾ ਜੀ ਕਹਿਣ ਲੱਗੇ, ਜੀ ਮੇਰਾ ਨਾਮ ਲਹਿਣਾ ਏ। ਅਤੇ ਫਿਰ ਪਾਤਸ਼ਾਹ ਕਹਿੰਦੇ, ਫਿਰ ਕੋਈ ਗੱਲ ਨਹੀਂ, ਜਿਹੜੇ ਲਹਿਣੇਦਾਰ ਹੁੰਦੇ ਆ ਉਹ ਘੋੜੀ ਚੜ੍ਹ ਕੇ ਹੀ ਆਇਆ ਕਰਦੇ ਨੇ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਬਚਨ ਕੀਤੇ ਹੈ, ਔਰ ਇਹ ਬਚਨ ਕਰਨ ਤੋਂ ਬਾਅਦ ਪਾਤਸ਼ਾਹ ਦੀ ਸੰਗਤ ਕੀਤੀ ਹੈ, ਜਿਤਨੀ ਵੀ ਸੰਗਤ ਆਈ ਹੈ ਹਜ਼ੂਰ ਦੇ ਚਰਨਾਂ 'ਚ ਬਿਰਾਜਮਾਨ ਹੋ ਕਰਕੇ ਉਹਨਾਂ ਨੇ ਗੁਰਮਤਿ ਦਾ ਉਪਦੇਸ਼ ਸਰਵਣ ਕੀਤਾ ਹੈ, ਭਾਈ ਲਹਿਣਾ ਜੀ ਨੇ ਉਪਦੇਸ਼ ਸਰਵਣ ਕੀਤਾ ਹੈ, ਅੱਜ ਮਨ ਐਸਾ ਗਦਗਦ ਹੋ ਗਿਆ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ਰਨ ਤੋਂ ਵਾਪਸ ਜਾਣ ਨੂੰ ਦਿਲ ਨਹੀਂ ਕਰਦਾ, ਅੱਜ ਉਸ ਜਗ੍ਹਾ 'ਤੇ ਟਿਕ ਗਏ ਹੈ, ਅਤੇ ਵਾਪਸ ਜਿਹੜਾ ਸੰਗ ਸੀ ਉਹਨੂੰ ਸੁਣਿਆ ਭੇਜਿਆ, ਉਹਨੂੰ ਕਹਿ ਕੇ ਆਏ ਹੈ ਕਿ ਮੈਂ ਹੁਣ ਵਾਪਸ ਤੁਹਾਡੇ ਨਾਲ ਨਹੀਂ ਜਾਣਾ, ਸੰਗ ਲੈ ਕੇ ਤੁਸੀਂ ਚਲੇ ਜਾਓ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ, ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਆ ਕਰਕੇ ਸੇਵਾ ਦੇ ਵਿੱਚ ਅਸੀਂ ਤਤਪਰ ਹੋਏ, ਆਉਣ ਵਾਲੇ ਸਮੇਂ ਦੇ ਵਿੱਚ ਕੀ ਸੇਵਾਵਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਰਹਿ ਕਰਕੇ ਭਾਈ ਲਹਿਣਾ ਜੀ ਨੇ ਕੀਤੀਆਂ ਆਪ ਜੀ ਨਾਲ ਵਾਚਿਆ ਜਾਵੇਗਾ, ਹੋਈਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਮੁਆਫ਼ ਕਰਨੀਆਂ, ਅੱਗੇ ਤੋਂ ਸਮਤ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।